ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨ ਨਿਕਸੈ ਤਿਉਂ ਢੁਰ ਮਿਲਿਓ ਜੁਲਾਹੋ। ਜੋ ਜਨ ਭਾਉ ਭਗਤ ਕਛ ਜਾਣੈ ਤਾਕਉ ਅਚਰਜ ਕਾਹੋ। ਜਿਉਂ ਜਲ ਜਲ ਮਹਿ ਪੈਸ ਨ ਨਿਕਸੈ ਤਿਉਂ ਢੁਰ ਮਿਲਿਓ ਜੁਲਾਹੋ। ਹਰ ਕੇ ਲੋਗਾ ਮੈਂ ਤਉ ਮਤ ਕਾ ਭੋਰਾ। ਜੋ ਤਨ ਕਾਸੀ ਤਜ ਹੈ ਕਬੀਰਾ ਰਮਈਏ ਕਹਾਂ ਨਿਹੋਰਾ। ਰਹਾਉ ਕਹਿਤ ਕਬੀਰ ਸੁਨ ਹੋਰੇ ਲੋਈ ਭਰਮ ਨਾ ਭੁੱਲੋ ਕੋਈ। ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ। ਕਹਿਤ ਕਬੀਰ ਸੁਨ ਹੋਰੇ ਲੋਈ ਭਰਮ ਨਾ ਭੁੱਲੋ ਕੋਈ। ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਸਾਹਿਬੇ ਕੁਲ ਆਲਮ ਦੀਨ ਦੁਨੀ ਦੇ ਪਾਤਸ਼ਾਹ ਹਲਤ ਪਲਤ ਕੇ ਰਾਖੇ ਰਾਜਾਨ ਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਦਸਾਂ ਪਾਤਸ਼ਾਹੀਆਂ ਦੀ ਆਤਮਕ ਜੋਤ ਪਰਮੇਸ਼ਵਰ ਵਾਹਿਗੁਰੂ ਜੀ ਦਾ ਸ਼ਬਦ ਸਰੂਪ ਚਵਰ ਤਖਤ ਰਾਜ ਦੇ ਮਾਲਕ ਸਿਰ ਸ਼ਾਹਾਂ ਪਾਤਸ਼ਾਹ ਭਗਤ ਵਤਸਲ ਦੀਨਾਨਾਥ ਕਿਰਪਾ ਨਿਧਾਨ ਜਗਤਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਚਰਨ ਸਰਨ ਵਿੱਚ ਜੁੜ ਬੈਠੇ ਮੇਰੇ ਸੋਹਣੇ ਸਤਿਗੁਰੂ ਦੇ ਪਿਆਰੇ ਪੁੱਤਰੋ ਅਤੇ ਸਿਆਣੀਓ ਧੀਓ ਗੱਜ ਵੱਜ ਕੇ ਫਤਿਹ ਦਾ ਆਵਾਜ਼ਾਂ ਬੁਲੰਦ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੇ ਪਾਵਨ ਅਸਥਾਨ ਧਰਮ ਦੇ ਕੇਂਦਰ ਸ੍ਰੀ ਹਰਿਮੰਦਰ ਸਾਹਿਬ ਦੀ ਮੁਬਾਰਕ ਯਾਤਰਾ ਕਰਨ ਆਏ ਗੁਰੂ ਦਰਬਾਰ ਦੀ ਹਾਜ਼ਰੀ ਭਰ ਰਹੇ ਸਮੂਹ ਗੁਰਮੁਖ ਪਿਆਰਿਆਂ ਨੂੰ ਸਤਿਗੁਰੂ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਨੇ ਅੱਜ ਜੋ ਪਾਵਨ ਉਪਦੇਸ਼ ਹੁਕਮਨਾਮੇ ਦੇ ਰੂਪ ਵਿੱਚ ਬਖਸ਼ਿਸ਼ ਕੀਤੇ ਨੇ ਜਗਤ ਜਲੰਦੇ ਨੂੰ ਠੰਡੀਰ ਵਰਤਾਉਣ ਦੇ ਲਈ ਗੁਰਬਾਣੀ ਰੂਪ ਇਹ ਬਚਨ ਜਿਨ੍ਹਾਂ ਦੀ ਵਿਚਾਰ ਸਤਿਗੁਰਾਂ ਨੇ ਆਪ ਸੇਵਾ ਲੈਣੀ ਦੋਏ ਕਰ ਜੋੜ ਇੱਕ ਬੇਨਤੀ ਕਰਾਂ ਸਾਧ ਸੰਗਤ ਜੀ। ਗੁਰੂ ਦੇ ਰੰਗ ਵਿੱਚ ਰੰਗਿਆ ਹੋਇਆ ਇੱਕ ਗੁਰਸਿੱਖ ਪਿਆਰਾ ਬਾਣੀ ਬਾਣੇ ਦਾ ਧਨੀ ਨੇਮ ਤੇ ਪ੍ਰੇਮ ਵਿੱਚ ਪਰਪੱਕ ਸਤਿਗੁਰਾਂ ਦੀ ਯਾਦ ਵਿੱਚ ਵਾਹਿਗੁਰੂ ਗੁਰਮੰਤਰ ਵਿੱਚ ਜੁੜਿਆ ਚੌਂਕੜਾ ਲਾ ਕੇ ਸਤਿਗੁਰਾਂ ਨੂੰ ਪ੍ਰੇਮ ਭਿੰਨੀ ਰਸਨਾ ਦੇ ਨਾਲ ਪੁਕਾਰ ਰਿਹਾ। ਇੱਕ ਬੀਬੀ ਜੋ ਗੁਰਸਿੱਖ ਪਿਆਰੇ ਨੂੰ ਭਲੀ ਭਾਂਤ ਜਾਣਦੀ ਸੀ ਨੇੜੇ ਆਈ, ਹੱਥ ਜੋੜ ਕੇ ਫਤਿਹ ਅਰਜ਼ ਕੀਤੀ। ਜਦੋਂ ਫਤਿਹ ਦੀ ਸਾਂਝ ਪੈ ਗਈ ਨਾ ਤੇ ਬੀਬੀ ਕਹਿਣ ਲੱਗੀ, ਭਾਈ ਸਾਹਿਬ ਜੀ ਤੁਹਾਡੇ ਤੇ ਸਮਰੱਥ ਦੀ ਬੜੀ ਬਖਸ਼ਿਸ਼, ਮਨ ਵਿੱਚ ਇੱਕ ਇੱਛਾ ਲੈ ਕੇ ਆਈ। ਗੁਰੂ ਕੇ ਸਿੱਖ ਨੇ ਮੁਸਕਰਾ ਕੇ ਹਾਮੀ ਭਰੀ, ਪੁੱਛੋ ਭੈਣ ਜੀ ਕੀ ਪੁੱਛਣਾ ਚਾਹੁੰਦੇ। ਆਖਣ ਲੱਗੀ, ਜੀ ਮੈਂ ਕੋਈ ਗੁਰੂ ਧਾਰਨ ਕਰਨਾ ਚਾਹੁੰਦੀ ਹਾਂ ਤੇ ਤੁਸੀਂ ਮੈਨੂੰ ਦੱਸੋ ਮੈਂ ਕਿਹਨੂੰ ਗੁਰੂ ਧਾਰਨ ਕਰਾਂ। ਗੁਰੂ ਕਾ ਸਿੱਖ ਬੜੀ ਹੈਰਾਨੀ ਨਾਲ ਪੁੱਛਣ ਲੱਗਾ, ਭੈਣੇ ਤੇਰੀ ਉਮਰ ਕਿੰਨੀ ਹੈ? ਆਖਣ ਲੱਗੀ, ਜੀ ਲਗਭਗ 35 ਵਰੇ। ਗੁਰੂ ਕਾ ਸਿੱਖ ਕਹਿਣ ਲੱਗਾ, ਲਗਭਗ ਅੱਧੀ ਉਮਰ ਬੀਤ ਗਈ, ਜੀਵਨ ਦੇ 35 ਵਰੇ ਬੀਤ ਗਏ, ਅਜੇ ਤੱਕ ਗੁਰੂ ਧਾਰਨ ਨਹੀਂ ਕੀਤਾ, ਨਿਗੁਰਿਆਂ ਬੀਤ ਗਏ। ਆਖਣ ਲੱਗੀ, ਜੀ ਗੁਰੂ ਤਾਂ ਧਾਰਨ ਕੀਤਾ ਸੀ, ਮੇਰੇ ਪੇਕੇ ਪਰਿਵਾਰ ਦੇ ਵਿੱਚ ਫਲਾਣੇ ਬਾਬੇ ਨੂੰ ਗੁਰੂ ਮੰਨਿਆ ਜਾਂਦਾ ਸੀ, ਮੇਰੇ ਮਾਪੇ ਉਸ ਨੂੰ ਗੁਰੂ ਮੰਨਦੇ ਸਨ, ਤੋਂ ਬਚਪਨ ਤੋਂ ਮੈਂ ਵੀ ਉਹਦੇ ਕੋਲ ਜਾਣ ਲੱਗੀ। ਫੇਰ ਜਦੋਂ ਮੇਰਾ ਆਨੰਦ ਕਾਰਜ ਹੋ ਗਿਆ, ਸਹੁਰੇ ਪਰਿਵਾਰ ਵਿੱਚ ਆਈ ਤੇ ਇਹਨਾਂ ਦਾ ਗੁਰੂ ਕੋਈ ਹੋਰ ਸੀ, ਫੇਰ ਮੈਂ ਉਹਨੂੰ ਗੁਰੂ ਮੰਨ ਲਿਆ। ਤੇ ਗੁਰੂ ਕਾ ਸਿੱਖ ਫਿਰ ਪੁੱਛਣ ਲੱਗਾ, ਜੇ ਉਹਨੂੰ ਗੁਰੂ ਮੰਨ ਲਿਆ ਤੇ ਹੁਣ ਕੀ ਹੋ ਗਿਆ? ਕਹਿਣ ਲੱਗੀ, ਜੀ ਕੁਝ ਸਮਾਂ ਪਹਿਲਾਂ ਉਹ ਅਕਾਲ ਚਲਾਣਾ ਕਰ ਗਿਆ ਤੇ ਹੁਣ ਤੁਸੀਂ ਦੱਸੋ ਮੈਂ ਗੁਰੂ ਕਿਹਨੂੰ ਧਾਰਨ ਕਰਾਂ। ਗੁਰੂ ਕਾ ਸਿੱਖ ਵਜੂਦ ਵਿੱਚ ਆ ਕੇ ਆਖਣ ਲੱਗਾ, ਭੈਣੇ ਜੇ ਹੁਣ ਫੇਰ ਕਿਸੇ ਦੇਹਧਾਰੀ ਨੂੰ ਗੁਰੂ ਬਣਾਏਗੀ ਤੇ ਕੁਝ ਸਮੇਂ ਬਾਅਦ ਉਹ ਵੀ ਅਕਾਲ ਚਲਾਣਾ ਕਰ ਗਿਆ, ਨਵਾਂ ਗੁਰੂ ਲੱਭੇਗੀ? ਕਹਿਣ ਲੱਗੀ, ਜੀ ਫਿਰ ਕੀ ਕਰਾਂ? ਗੁਰੂ ਕੇ ਸਿੱਖ ਨੇ ਬੜੇ ਪ੍ਰੇਮ ਦੇ ਵਿੱਚ ਜਵਾਬ ਦਿੱਤਾ, ਪੇਕਿਆਂ ਵਾਲਾ ਗੁਰੂ ਕੋਈ ਹੋਰ ਸੀ, ਸਹੁਰਿਆਂ ਵਾਲਾ ਗੁਰੂ ਕੋਈ ਹੋਰ ਸੀ, ਉਹਦੀ ਮੌਤ ਹੋ ਗਈ ਤੇ ਜੀਵਨ ਵਿੱਚ ਤੀਜਾ ਗੁਰੂ ਲੱਭਣ ਚੱਲੀ, ਫਿਰ ਚੌਥਾ ਤੇ ਪੰਜਵਾਂ ਲੱਭੇਗੀ? ਸਾਰੀ ਜ਼ਿੰਦਗੀ ਗੁਰੂ ਲੱਭਦੇ ਰਹਿਣਾ? ਭਾਈ ਸਾਹਿਬ ਜੀ ਫਿਰ ਕੀ ਕਰਾਂ? ਗੁਰੂ ਕਾ ਸਿੱਖ ਜੋ ਨੇਮ ਤੇ ਪ੍ਰੇਮ ਵਿੱਚ ਪਰਪੱਕ ਸੀ ਆਖਣ ਲੱਗਾ, ਭੈਣੇ ਜੇ ਗੁਰੂ ਧਾਰਨ ਕਰਨਾ ਤੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲੜ ਲੱਗ, ਸ਼ਬਦ ਗੁਰੂ ਦੇ ਲੜ ਲੱਗ, ਜਿਹੜਾ ਆਪ ਸਦਾ ਕਾਇਮ ਹੈ ਤੇ ਜਪਣ ਵਾਲੇ ਨੂੰ ਵੀ ਕਾਇਮ ਦਾਇਮ ਕਰ ਦਿੰਦਾ ਹੈ। ਇਹ ਗੁਰੂ ਕਰਦੇ ਮਰਦਾ ਨਹੀਂ, ਦੁਨਿਆਵੀ ਜੀ ਆਉਣਗੇ, ਇਹ ਸੰਸਾਰ ਵਿੱਚੋਂ ਚਲੇ ਜਾਣਗੇ, ਕਿਉਂਕਿ ਦਰਗਾਹੀ ਹੁਕਮ ਹੈ, ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਏ। ਪਰ ਗੁਰੂ ਗ੍ਰੰਥ ਸਾਹਿਬ ਜੀ ਐਸੇ ਗੁਰੂ ਨੇ ਜਿਨ੍ਹਾਂ ਦਾ ਪ੍ਰਕਾਸ਼ ਦਿਹਾੜਾ ਤਾਂ ਦੁਨੀਆਂ ਮਨਾਉਂਦੀ ਏ, ਪਰ ਇਹਨਾਂ ਦੀਆਂ ਬਰਸੀਆਂ ਨਹੀਂ ਮਨਾਈਆਂ ਜਾਂਦੀਆਂ। ਐਸੇ ਗੁਰੂ ਨੂੰ ਧਾਰਨ ਕਰ ਜੋ ਆਦ ਸੱਚ, ਜੁਗਾਦ ਸੱਚ, ਹੈ ਵੀ ਸੱਚ, ਨਾਨਕ ਹੋਸੀ ਵੀ ਸੱਚ। ਗੁਰੂ ਕਹਿ ਸਿੱਖਾ, ਅੱਜ ਸੰਸਾਰ ਭਟਕ ਰਿਹਾ, ਕੋਈ ਕਿਸੇ ਗੁਰੂ ਦੇ ਲੜ ਲੱਗਾ, ਕੋਈ ਕਿਸੇ ਗੁਰੂ ਦੇ ਮਗਰ ਗਿਆ। ਜਦੋਂ ਫੇਰ ਉਹਨਾਂ ਦੇ ਸੰਸਾਰਕ ਅਖੌਤੀ ਸਾਧਾਂ ਦੇ ਜਦੋਂ ਫਿਰ ਪੱਜ ਉਗੜਦੇ ਨੇ, ਫੇਰ ਕਈ ਗੁਰੂ ਤਾਂ ਅੱਜ ਜੇਲ੍ਹਾਂ ਚ ਬੈਠੇ ਨੇ ਉਹਨਾਂ ਦੇ, ਤੇ ਕਈ ਜਿਹੜੇ ਨੇ ਉਹਨਾਂ ਦੇ ਉੱਤੇ ਕੇਸ ਚੱਲ ਰਹੇ ਨੇ। ਇੱਕ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਜਿਹੜੇ ਤੈਨੂੰ ਬੰਧਨ ਮੁਕਤ ਵੀ ਕਰ ਸਕਦੇ ਨੇ, ਜਿਹੜੇ ਤੈਨੂੰ ਇਸ ਸੰਸਾਰ ਦੇ ਵਿੱਚ ਸੁਰਖਰੂ ਵੀ ਕਰ ਸਕਦੇ ਨੇ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਜੋ ਜਨ ਭਾਉ ਭਗਤ ਕਛ ਜਾਣੈ ਤਾ ਕਉ ਅਚਰਜ ਕਾਹੋ।
ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਬਾਣੀ ਵਿੱਚੋਂ ਭਗਤ ਕਬੀਰ ਜੀ ਦੀ ਰਸਨਾ ਤੋਂ ਪ੍ਰਗਟ ਹੋਏ ਅਕਾਲੀ ਬਚਨ ਧਨਾਸਰੀ ਰਾਗ ਦੇ ਵਿੱਚ ਭਗਤ ਜੀ ਦੇ ਚਾਰ ਸ਼ਬਦ ਜੋ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਵਿੱਚ ਦਰਜ ਨੇ, ਪੰਜ ਸ਼ਬਦ ਭਗਤ ਕਬੀਰ ਜੀ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਏ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨੇ, ਤੇ ਧਨਾਸਰੀ ਰਾਗ ਦਾ ਇਹ ਤੀਜਾ ਸ਼ਬਦ ਸਤਿਗੁਰੂ ਜੀ ਨੇ ਅੱਜ ਹੁਕਮ ਦੇ ਰੂਪ ਵਿੱਚ ਸਮੁੱਚੇ ਜਗਤ ਨੂੰ ਵਰਤਾਇਆ ਤੇ ਭਗਤ ਜੀ ਇਹਨਾਂ ਪਾਵਨ ਬਚਨਾਂ ਦੇ ਵਿੱਚ ਜੋ ਕਿ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ 692 ਅੰਗ ਤੇ ਸੁਭਾਇਮਾਨ, ਪਿਤਾ ਗੁਰਦੇਵ ਜੀ ਫਰਮਾਉਂਦੇ ਨੇ ਜੋ ਜਨ ਭਾਉ ਭਗਤ ਕਛ ਜਾਣੈ ਤਾ ਕਉ ਅਚਰਜ ਕਾਹੋ। ਜਿਹੜੇ ਗੁਰਮੁਖ ਪਿਆਰੇ ਭਾਵਨਾ ਦੀ ਪੌੜੀ ਚੜ੍ਹ ਕੇ ਸਮਰੱਥ ਤੇ ਭਰੋਸਾ ਕਰਦਿਆਂ ਜਿਹੜੇ ਪਰਮੇਸ਼ਵਰ ਦੇ ਵਿੱਚ ਅਭੇਦ ਹੋ ਜਾਇਆ ਕਰਦੇ ਨੇ, ਭਲਾ ਇਸ ਗੱਲ ਦਾ ਕਾਹਦਾ ਅਸਚਰਜ ਹੋਇਆ? ਕਿਉਂਕਿ ਧਰਮ ਦੇ ਮਾਰਗ ਤੇ ਟੁਰਨ ਵਾਲੇ ਜਿਹੜੇ ਮੰਜ਼ਿਲ ਤੱਕ ਪਹੁੰਚੇ ਨੇ ਉਹ ਵਿਰਲੇ ਨੇ। ਜਿੱਥੇ ਤੱਕ ਦਾਸ ਦਾ ਆਵਾਜ਼ਾ ਜਾ ਰਿਹਾ, ਜਿੰਨੀਆਂ ਕੁ ਸੰਗਤਾਂ ਇੱਥੇ ਸੁਭਾਇਮਾਨ ਨੇ, ਅਸੀਂ ਸਾਰੇ ਧਰਮ ਦੇ ਰਾਹ ਦੇ ਪਾਂਧੀ ਹਾਂ। ਕੋਈ ਅਧਵਾਟੇ ਪਹੁੰਚਿਆ, ਕੋਈ ਮੰਜ਼ਿਲ ਦੇ ਨੇੜੇ ਹੈ, ਕੋਈ ਅਜੇ ਘਰੋਂ ਤੁਰਿਆ। ਜਿਸਨੇ ਅਜੇ ਗੁਰੂ ਵੱਲ ਪਹਿਲਾ ਕਦਮ ਵੀ ਪੁੱਟਿਆ ਨਾ ਜੀ, ਉਹ ਵੀ ਭਲਾ ਹੈ। ਪਰ ਧੰਨ ਨੇ ਉਹ ਜਿਹੜੇ ਮੰਜ਼ਿਲ ਵਿੱਚ ਪਹੁੰਚ ਕੇ ਪ੍ਰਭੂ ਪਰਮਾਤਮਾ ਵਿੱਚ ਅਭੇਦ ਹੋ ਗਏ। ਅੱਜ ਭਗਤ ਜੀ ਉਹਨਾਂ ਦਾ ਜ਼ਿਕਰ ਕਰਦਿਆਂ ਉਹਨਾਂ ਦੀ ਪ੍ਰੇਮ ਦੀ ਭਰੋਸੇ ਦੀ ਜਿਹੜੀ ਮੰਜ਼ਿਲ ਹੈ ਨਾ, ਉਸ ਦਾ ਜ਼ਿਕਰ ਕਰ ਰਹੇ ਨੇ।
ਜਿਉ ਜਲ ਜਲ ਮਹਿ ਪੈਸ ਨਾ ਨਿਕਸੈ ਤਿਉ ਢੁਰ ਮਿਲਿਓ ਜੁਲਾਹੋ।
ਜਿਵੇਂ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਇੱਕ ਪਾਵਨ ਬਚਨ, ਸਤਿਗੁਰੂ ਗਰੀਬ ਨਿਵਾਸ ਜੀ ਫਰਮਾਉਂਦੇ ਨੇ ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ ਸੁਖ ਸਨੇਹ ਅਰਪੈ ਨਹੀਂ ਜਾਕੈ ਕੰਚਨ ਮਾਟੀ ਮਾਨੈ ਨਹਿ ਨਿੰਦਿਆ ਨਹਿ ਉਸਤਤ ਜਾਕੈ ਲੋਭ ਮੋਹ ਅਭਿਮਾਨਾ ਹਰਖ ਸੋਗ ਤੇ ਰਹੇ ਨਿਆਰੋ ਨਾਹੇ ਮਾਨ ਅਪਮਾਨਾ ਆਸਾ ਮਨਸਾ ਸਗਲ ਤਿਆਗੈ ਜਗਤੇ ਰਹੇ ਨਿਰਾਸਾ ਕਾਮ ਕ੍ਰੋਧ ਜੈ ਪਰਸੇ ਨਾਹਿਨ ਤੈਂ ਘੱਟ ਬ੍ਰਹਮ ਨਿਵਾਸਾ। ਅਗਲੀ ਅਵਸਥਾ ਦਾ ਜ਼ਿਕਰ ਸਤਿਗੁਰੂ ਕਰਦੇ ਨੇ, ਗੁਰ ਕਿਰਪਾ ਜੇ ਨਰ ਕੋ ਕੀਨੀ ਤੈਂ ਇਹ ਜੁਗਤ ਪਛਾਨੀ ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਜਿਵੇਂ ਪਾਣੀ ਦੇ ਵਿੱਚ ਪਾਣੀ ਨੂੰ ਰਲਾ ਦਿੱਤਾ ਜਾਵੇ ਫੇਰ ਉਹਨੂੰ ਵੱਖ ਵੱਖ ਨਹੀਂ ਕੀਤਾ ਜਾ ਸਕਦਾ, ਪਾਣੀ ਦਾ ਸੁਭਾਅ ਹੈ। ਕਲਗੀਧਰ ਪਾਤਸ਼ਾਹ ਨੇ ਤਾਂ ਕਮਾਲ ਕਰ ਦਿੱਤੇ, ਪਿਤਾ ਜੀ ਨੇ ਜਦੋਂ ਗੁਰਮੁਖਾਂ ਦੀ ਸੁਭਾਅ ਦੀ ਗੱਲ ਕੀਤੀ ਨਾ ਤੇ ਰੱਬ ਵਿੱਚ ਕਿਵੇਂ ਅਭੇਦ ਹੋ ਜਾਂਦੇ ਨੇ, ਕਲਗੀਧਰ ਪਾਤਸ਼ਾਹ ਫਰਮਾਉਂਦੇ ਨੇ ਹਰ ਹਰ ਜਨ ਦੋਏ ਏਕ ਹੈ ਬਿਬ ਵਿਚਾਰ ਕਛ ਨਾਹੇ ਜਲ ਤੇ ਉਪਜ ਤਰੰਗ ਜਿਉ ਜਲ ਹੀ ਵਿਖੇ ਸਮਾਏ। ਜਿਵੇਂ ਪਾਣੀ ਦੀਆਂ ਲਹਿਰਾਂ ਸਮੁੰਦਰ ਦੇ ਵਿੱਚ ਪ੍ਰਗਟ ਹੁੰਦੀਆਂ ਨੇ ਤੇ ਲਹਿਰਾਂ ਫੇਰ ਸਮੁੰਦਰ ਵਿੱਚ ਸਮੁੰਦਰ ਦਾ ਹੀ ਰੂਪ ਹੋ ਜਾਂਦੀਆਂ ਨੇ, सतगुरु जी की कृपा सदका भगत कबीर जी यो समझाते ने त्यों ढुर मिलियो जुलाहो, जुलाहा खड्डी बुनने वाला भली भांत जानते हो। भगत कबीर जी जुलाहे की किरत करते सन, कपड़ा बुनते सन। आम तौर पर किसी दूजी तीजी क्लास के बच्चे नू पुछो ना एक ते एक किन्ने होंदे ने, बड़े प्यार नाल आखेगा जी दो, एक ते एक दो होंदे ने। पर यह सवाल किसी LLB दे स्टूडेंट नू करो जरा चार क्लासा वध पड़ गया ना, कदे उन्हों पुछो भाई तू दस एक ते एक किन्ने होंदे ने, वह कहेगा जी 11। हुण एक ते एक दो वाली पढ़ाई भी अपनी थां ते मुबारक है, ते एक 11 वाली पढ़ाई भी मुबारक है। पर बेनती करां यह दुनियावी पढ़ाई है, यह किताबी ज्ञान है। जेड़ा दरगाही ज्ञान है ना वह सानू कुछ होर समझाउंदा है। किसे भगत प्यारे नू पुछो जी एक ते एक किन्ने हुंदे ने, बड़े प्यार नाल कहेगा जी एक ते एक एक, 1+1=1। हैरानी हुंदी है, किसे ने एक ते एक दो आख्या, किसे ने एक ते एक 11 किया, भला एक ते एक एक किवें होए? पुछो गुरु ग्रंथ साहब सतगुरु सच्चे पातशाह को। ते सच्चे पातशाह जी पुकार पुकार के कहणगे एक ते एक एक किवें होए? एक परमात्मा वाहिगुरु, एक बंदगी करन वाला भगत। बंदगी करद्या करद्या जदों परमात्मा दे विच अभेद हो गया ना, भगत की अपनी होंद मुक गई। 1+1=1 गुरबाणी का वचन है। राम कबीरा एक पए हैं, कोई ना सके पछानी, नानक लीन पयो गोबिंद सिंह, ज्यों पानी संग पानी। सतगुरु ऐसे कई प्रमाण बख्श के इस गल नू दृढ़ कराउंदे ने, भगती दे मार्ग विच एक ते एक दो नहीं, एक ते एक 11 भी प्रवान नहीं। भगती दे मार्ग दी जड़ी मंजिल है ओ एक ते एक एक वाली है। पहले पदे दे विच भगत जी ने एहो गल समझाउणी कीती, ज्यों जल जल में पैस ना निकसै त्यों ढुर मिलियो जुलाहो।
हर के लोगा मैं तो मत का पूरा।
हे संत जनों, हे परमेश्वर दे बंदेओ, कोई मैनू भोला आखदा है, कोई मेरे लिए कोई होर लफज वरतदा है, सब मुबारक है। गुरु नानक साहब ने भी बचन कीता सी ना, कोई आखे भूतना को कहे बेताला। किसी ने भूतना किया, किसी ने बेताला किया, पर परमेश्वर दे रंग विच रंगया होया कौन है? मैं तो मत का भोरा। आम तौर ते जे किसे परिवार दे विच मापियां दे 3 बच्चे होण ना, जवान हो जाण, काम कर लग जाण, किसे नू पुछ के वेखियो तुहाडा वड्डा पुत्तर की करदा है, आखणगे जी बड़ा वड्डा अफसर लगा होया, 2.5-3 लाख रुपया महीना तनखा लैंदा है, वेल सैटल है, बड़ी कृपा है। तुहाडा दूजा पुत्तर की करदा है जी? उन्हें भी अपनी हट्टी पाई है, वह भी 2-2.5 लाख रुपया कमा लैंदा, बड़ी कृपा है। तुहाडा तीजा पुत्तर की करदा है? कहन लगे वह तो बस भोला जी ही है, हर वेले गुटका चुके बैठा रहा है। असी भगती करन वाले नू ना जो दुनियावी ऐनक ला के वेखने ते सानू ओ भोला जहा नजर आउंदा है, ਸਾਨੂੰ ਉਹ ਗਰੀਬੜਾ ਜਿਹਾ ਨਜ਼ਰ ਆਉਂਦਾ, ਪਰ ਕਦੇ ਗੁਰਮਤ ਦੀ ਐਨਕ ਲਾ ਕੇ ਵੇਖਿਓ, ਹੋ ਸਕਦਾ ਉਸ ਦੀ ਬੰਦਗੀ ਸਦਕਾ ਪਰਿਵਾਰ ਦੇ ਬਾਕੀ ਜੀਵ ਜਿਹੜੇ ਨੇ ਉਹ ਤਰੱਕੀ ਕਰ ਰਹੇ ਹੋਣ, ਹੋ ਸਕਦਾ ਉਹਦੇ ਨਿਤਨੇਮ ਦੇ ਸਦਕੇ। ਦਾਸ ਨੇ ਇਹ ਨਹੀਂ ਕਿਹਾ ਕਿ ਕਿਰਤ ਨਹੀਂ ਕਰਨੀ, ਇਹ ਵੀ ਨਹੀਂ ਕਿਹਾ ਕਿ ਕੇਵਲ ਗੁਟਕਾ ਫੜ ਕੇ ਸਾਰਾ ਦਿਨ ਬਹਿਣਾ ਵਿਹਲੇ ਹੋ ਜਾਣਾ, ਨਹੀਂ ਪਿਆਰਿਓ। ਨਾਮਾ ਕਹੇ ਤਿਲੋਚਨਾ ਮੁਖ ਤੇ ਰਾਮ ਸੰਭਾਲ, ਹਾਥ ਪਾਉ ਕਰ ਕਾਮ ਸਭ ਚੀਤ ਨਿਰੰਜਨ ਨਾਲ। ਸਤਿਗੁਰ ਦਿਆਲ ਦੀ ਬਖਸ਼ੀ ਸਦਕਾ ਕੰਮ ਕਾਰ ਕਰਦਿਆਂ ਵੀ ਭਗਤੀ ਵਿੱਚ ਲੀਨ ਹੋਇਆ ਜਾ ਸਕਦਾ। ਹੱਟੀ ਤੇ ਬੈਠੇ ਹੋ ਨਾ, ਜਦੋਂ ਕੋਈ ਗਾਹਕ ਸੌਦਾ ਲੈਣ ਆਇਆ, ਸੱਚ ਦਾ ਸੌਦਾ ਕੀਤਾ, ਫੇਰ ਸਿਮਰਨ ਵਿੱਚ ਜੁੜ ਜਾਓ, ਮੂਲ ਮੰਤਰ ਗੁਰਮੰਤਰ ਵਿੱਚ ਜੁੜ ਜਾਓ, ਜਪਜੀ ਸਾਹਿਬ, ਸੁਖਮਨੀ ਸਾਹਿਬ, ਚੁਪਈ ਸਾਹਿਬ, ਜਿੱਥੇ ਮਨ ਟਿਕਿਆ। ਹੱਟੀ ਦੇ ਬੈਠਿਆਂ ਵੀ ਬੰਦਗੀ ਹੋ ਸਕਦੀ ਹੈ, ਘਰ ਦੇ ਕੰਮ ਸਵਾਰਦਿਆਂ ਵੀ, ਡਰਾਈਵਿੰਗ ਕਰਦਿਆਂ ਵੀ, ਟੂ ਵੀਲਰ ਫੋਰ ਵੀਲਰ ਚਲਾਉਂਦਿਆਂ ਵੀ ਬੰਦਗੀ ਹੋ ਸਕਦੀ ਹੈ। ਭਗਤ ਜੀ ਫਰਮਾਉਂਦੇ ਨੇ, ਹੇ ਰੱਬ ਦੇ ਬੰਦਿਓ, ਮੈਨੂੰ ਕਿਸੇ ਨੇ ਕੋਈ ਨਾਮ ਦੇ ਕੇ ਪੁਕਾਰਿਆ, ਜਗਤ ਜੀਵਾਂ ਨੇ ਜਾਤ ਦੀ ਹੋਥੀ ਮਤ ਵਿੱਚ ਜੀਵਨ ਜਿਉਣ ਵਾਲਿਆਂ ਨੇ ਮੈਨੂੰ ਝੱਲਾ ਵੀ ਕਿਹਾ, ਮੈਂ ਝੱਲਾ ਹੋ ਗਿਆ, ਪਰ ਮੈਂ ਪਰਮਾਤਮਾ ਦੇ ਰੰਗਣ ਵਿੱਚ ਰੰਗ ਕੇ ਝੱਲਾ ਹੋਇਆ। ਗੁਰੂ ਸਵਾਰੇ ਹੋ, ਕਿਤੇ ਇਹੋ ਜਿਹਾ ਝੱਲ ਸਾਡੇ ਜੀਵਨ ਵਿੱਚ ਹੀ ਪ੍ਰਗਟ ਹੋਵੇ। ਜਦੋਂ ਨੈਣਾਂ ਦੀਆਂ ਬੂਹੇ ਬਾਰੀਆਂ ਦੇ ਵਿੱਚੋਂ ਵਿਰਾਗ ਦੀ ਗੰਗਾ ਜਮਨਾ ਪ੍ਰਗਟ ਹੋਵੇ, ਜਦੋਂ ਰਸਨਾ ਨੂੰ ਭੁੱਖ ਲੱਗੇ ਨਾਮ ਜਪਣ ਦੀ, ਉਹ ਗੁਰੂ ਕਿਆ ਸਿੱਖਾ, ਪੰਜ ਬਾਣੀਆਂ ਦਾ ਨਿਤਨੇਮ ਭਾਵੇਂ ਸੰਪੂਰਨ ਹੋ ਗਿਆ, ਪਰ ਅਜੇ ਅੰਦਰ ਵੀ ਬਾਣੀ ਪੜਨ ਦੀ ਪਿਆਸ ਲੱਗੀ ਰਹੇ, ਕਿਤੇ ਐਸਾ ਝੱਲ ਮੇਰੇ ਜੀਵਨ ਵਿੱਚ ਵੀ ਪ੍ਰਗਟ ਹੋ ਜਾਵੇ।
ਜੋ ਤਨ ਕਾਸੀ ਤਜਹੇ ਕਬੀਰਾ, ਰਮਈਆ ਕਹਾ ਨਿਹੋਰਾ।
ਇਸ ਪਾਵਨ ਸ਼ਬਦ ਦੀ ਰਹਾਉ ਦੀ ਪੰਕਤੀ ਸੈਂਟਰਲ ਆਈਡੀਆ, ਸਮੁੱਚੇ ਸ਼ਬਦ ਦਾ ਸਾਰ ਸਤਿਗੁਰਾਂ ਨੇ ਬਖਸ਼ਿਸ਼ ਕੀਤਾ, ਕਿਉਂਕਿ ਬ੍ਰਾਹਮਣ ਨੇ ਆਪਣੀ ਹੱਟੀ ਚਲਾਉਣ ਦੇ ਲਈ ਦੁਨੀਆਂ ਨੂੰ ਕਈ ਪ੍ਰਕਾਰ ਦੇ ਭੁਲੇਖੇ ਪਾ ਦਿੱਤੇ ਸਨ। ਜੇ ਕਾਸ਼ੀ ਦੇ ਵਿੱਚ ਮੌਤ ਹੋਏਗੀ ਤਾਂ ਸਿੱਧਾ ਸਵਰਗਾਂ ਨੂੰ ਜਾਓਗੇ, ਸਮੇਂ ਦਾ ਅਖੌਤੀ ਬ੍ਰਾਹਮਣ ਜਿਹੜਾ ਸੀ ਨਾ, ਉਹ ਇੰਨਾ ਕੁ ਲਾਲਚਵਸ ਹੋ ਗਿਆ, ਇੱਥੋਂ ਤੱਕ ਉਹਨੇ ਝੂਠ ਬੋਲ ਕੇ ਪ੍ਰਜਾ ਨੂੰ, ਦੁਨਿਆਵੀ ਬੰਦਿਆਂ ਨੂੰ ਠੱਗਿਆ ਕਿ ਆਪਣਾ ਧਨ ਮਾਲ, ਜ਼ਮੀਨ ਜਾਇਦਾਦ, ਪਸ਼ੂ ਢੋਰ, ਇੱਥੋਂ ਤੱਕ ਕਿ ਆਪਣੀ ਇਸਤਰੀ ਵੀ ਜੇ ਕੋਈ ਬ੍ਰਾਹਮਣ ਨੂੰ ਦੇ ਕੇ ਤੇ ਆਪ ਕਾਸ਼ੀ ਦੀ ਧਰਤੀ ਤੇ, ਬਨਾਰਸ ਦੀ ਧਰਤੀ ਤੇ ਜੇ ਆਰੇ ਦੇ ਨਾਲ ਆਪਣੇ ਆਪ ਨੂੰ ਚਿਰਵਾ ਲਏਗਾ ਤੇ ਸਿੱਧਾ ਸਵਰਗਾਂ ਵਿੱਚ ਜਾਏਗਾ, ਤੇ ਗਿਆਨਹੀਣੇ ਮਨੁੱਖ ਜਿਹੜੇ ਨੇ ਇਸ ਤਰ੍ਹਾਂ ਕਰਨ ਲੱਗੇ। ਬਾਣੀ ਵਿੱਚ ਜ਼ਿਕਰ ਆਉਂਦਾ ਉਸ ਆਰੇ ਦਾ, ਜਿਹਦਾ ਨਾਂ ਬਾਣੀ ਵਿੱਚ ਆਇਆ ਕਲਵੱਤ। ਭਗਤ ਕਬੀਰ ਜੀ ਦੀ ਰਸਨਾ ਤੋਂ ਹੀ ਇਹ ਬਚਨ ਪ੍ਰਗਟ ਹੁੰਦੇ ਨੇ, ਕਲਵਤ ਭਲਾ ਨ ਕਰਵਟ ਤੇਰੀ, ਲਾਗ ਗਲੇ ਸੁਣ ਬੇਨਤੀ ਮੇਰੀ, ਹਉ ਵਾਰੀ ਮੁਖ ਫੇਰ ਪਿਆਰੇ, ਕਰਵਟ ਦੇ ਮੋਕੋ ਕਾਹੇ ਕੋ ਮਾਰੇ। ਇਹ ਬਚਨ ਹੋਰ ਵੀ ਕਈ ਥਾਵਾਂ ਤੇ ਵਰਤਿਆ, ਪਰ ਇਹ ਜੋ ਠੱਗੀਆਂ ਹੋ ਰਹੀਆਂ ਸਨ ਨਾ ਧਰਮ ਦੇ ਨਾਂ ਤੇ, ਭਗਤ ਜੀ ਕਿਉਂਕਿ ਬਨਾਰਸ ਦੇ ਵਸਨੀਕ ਸਨ, ਉਹਨਾਂ ਨੇ ਡਟ ਕੇ ਇਸ ਕਰਮ ਕਾਂਡ ਦੀ ਵਿਰੋਧਤਾ ਕੀਤੀ। ਇੱਕ ਥਾਂ ਤੇ ਭਗਤ ਜੀ ਦਾ ਬਚਨ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ, ਗਜ ਸਾਡੇ ਤੈ ਤੈ ਧੋਤੀਆਂ, ਤੇਹਰੇ ਪਾਇਨ ਤਗ, ਗਲੀ ਜਿਨ੍ਹਾਂ ਜਪ ਮਾਲੀਆਂ, ਲੋਟੇ ਹੱਥ ਨਿਬੱਗ, ਉਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਜਦੋਂ ਪੰਕਤੀਆਂ ਪੜ੍ਹਦੇ ਹਾਂ ਨਾ ਹੈਰਾਨੀ ਹੁੰਦੀ ਹੈ ਕਿ ਭਗਤ ਜੀ ਨੇ ਜਦੋਂ ਠੱਗ ਦਾ ਜ਼ਿਕਰ ਕੀਤਾ, ਜਦੋਂ ਠੱਗੀਆਂ ਮਾਰਨ ਵਾਲੇ ਦੀ ਗੱਲ ਕੀਤੀ ਹੈ, ਕੇਵਲ ਬਨਾਰਸ ਦਾ ਜ਼ਿਕਰ ਕਿਉਂ ਕੀਤਾ? ਇਹ ਗੱਲ ਵਿਚਾਰਨ ਵਾਲੀ ਹੈ। ਭਗਤ ਜੀ ਨੇ ਲਾਹੌਰ ਦੇ ਠੱਗ ਨਹੀਂ ਆਖਿਆ, ਭਗਤ ਜੀ ਨੇ ਦਿੱਲੀ ਦੇ ਠੱਗ ਨਹੀਂ ਆਖਿਆ, ਜਾਂ ਭਗਤ ਜੀ ਨੇ ਹੋਰ ਕਿਸੇ ਸ਼ਹਿਰ ਦਾ ਨਾਂ ਕਿਉਂ ਨਹੀਂ ਵਰਤਿਆ, ਕੇਵਲ ਬਨਾਰਸ ਸ਼ਹਿਰ ਹੀ ਕਿਉਂ? ਇਹ ਗੱਲ ਪੱਲੇ ਬਣ ਕੇ ਜਾਇਓ, ਕਿਉਂਕਿ ਉਹਨਾਂ ਸਮਿਆਂ ਦੇ ਵਿੱਚ ਬਨਾਰਸ ਨੂੰ ਹਿੰਦੂ ਧਰਮ ਦਾ ਕੇਂਦਰ ਮੰਨਿਆ ਗਿਆ। ਅੱਜ ਵੀ ਸਾਡੇ ਜਿਹੜੇ ਹਿੰਦੂ ਵੀਰ ਨੇ, ਮੁਬਾਰਕ ਨੇ ਭਾਈ, ਆਪੋ ਆਪਣੇ ਧਰਮ ਦੇ ਵਿੱਚ ਸਾਰੇ ਚੰਗੇ ਨੇ। ਜਿਵੇਂ ਮੁਸਲਮਾਨਾਂ ਦਾ ਧਰਮ ਕੇਂਦਰ ਹੈ ਮੱਕਾ, ਸਿੱਖ ਦਾ ਧਰਮ ਕੇਂਦਰ ਹੈ ਸ੍ਰੀ ਅੰਮ੍ਰਿਤਸਰ ਸਾਹਿਬ, ਹਰਿਮੰਦਰ ਸਾਹਿਬ, ਇਸੇ ਪ੍ਰਕਾਰ ਹਿੰਦੂ ਧਰਮ ਦਾ ਕੇਂਦਰ ਹੈ ਬਨਾਰਸ। ਤੇ ਭਗਤ ਜੀ ਨੇ ਜਦੋਂ ਉੱਥੋਂ ਇਹ ਸਾਰਾ ਕੁਝ ਹੁੰਦਿਆਂ ਵੇਖਿਆ ਨਾ ਧਰਮ ਦੇ ਨਾਂ ਤੇ, ਕਿਉਂਕਿ ਆਪ ਬਨਾਰਸ ਦੇ ਵਸਨੀਕ ਸਨ, ਤੇ ਉਹਨਾਂ ਨੇ ਆਵਾਜ਼ਾਂ ਬੁਲੰਦ ਕੀਤਾ ਕਿ ਧਰਮ ਦੇ ਕੇਂਦਰ ਵਿੱਚ ਵੀ ਜੇ ਇਸ ਪ੍ਰਕਾਰ ਦੀ ਠੱਗੀ ਹੋ ਰਹੀ ਏ ਤੇ ਬਾਕੀ ਦੁਨੀਆ ਕਿੱਥੇ ਜਾਵੇਗੀ? ਜਿੱਥੇ ਲੋਕੀ ਪੁੰਨ ਖੱਟਣ ਲਈ ਆਉਂਦੇ ਨੇ, ਤੀਰਥ ਇਸ਼ਨਾਨ ਲਈ ਆਉਂਦੇ ਨੇ, ਜੇ ਉੱਥੇ ਵੀ ਧਰਮ ਦੇ ਨਾਂ ਤੇ ਠੱਗਿਆ ਜਾ ਰਿਹਾ ਹੈ, ਭਾਈ ਇਹ ਠੱਗ ਭਾਵੇਂ ਕਿਸੇ ਵੀ ਧਰਮ ਕੇਂਦਰ ਤੇ ਬੈਠੇ ਹੋਣ, ਇਹ ਆਵਾਜ਼ਾਂ ਉਹਨਾਂ ਦੇ ਲਈ ਉਠਾਇਆ ਗਿਆ ਤੇ ਪ੍ਰਜਾ ਨੂੰ ਸੁਚੇਤ ਕੀਤਾ ਗਿਆ। ਸਤਿਗੁਰ ਦੀਨ ਦਿਆਲ ਕਿਰਪਾ ਕਰਨ, ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੀ ਪਾਵਨ ਨਗਰੀ ਵਿੱਚ ਬੈਠੇ ਹੋ, ਇੱਥੋਂ ਸਤਿਗੁਰਾਂ ਦੇ ਪਾਵਨ ਬਚਨਾਂ ਦੀ ਵਿਚਾਰ ਸਰਵਣ ਕਰ ਰਹੇ ਹੋ। ਇੱਕ ਸਾਡੇ ਅੰਦਰ ਵੀ ਧਰਮ ਦਾ ਕੇਂਦਰ ਹੈ, ਹਰਿਮੰਦਰ ਇਹ ਸਰੀਰ ਹੈ, ਗਿਆਨ ਰਤਨ ਪ੍ਰਗਟ ਹੋਏ। ਤੇ ਜੇ ਸਾਡੇ ਅੰਦਰ ਵੀ ਜਪਜੀ ਸਾਹਿਬ ਵਿਸਰ ਗਈਏ ਤੇ ਠੱਗੀਆਂ ਠਗੋਰੀਆਂ ਪੈਦਾ ਹੋ ਗਈਆਂ ਨੇ ਨਾ, ਤੇ ਮਾਫ ਕਰਨਾ, ਸਾਡੇ ਤੋਂ ਵੱਡਾ ਵੀ ਬਨਾਰਸ ਦਾ ਠੱਗ ਕੋਈ ਨਹੀਂ। ਉਹ ਬੰਦਾ ਭਾਵੇਂ ਦਿੱਲੀ ਵਸਦਾ ਹੋਵੇ, ਭਾਵੇਂ ਦੇਹਰਾਦੂਨ ਵਸਦਾ ਹੋਵੇ, ਜੇ ਅੰਦਰ ਠੱਗੀਆਂ ਨੇ ਤੇ ਇਹ ਬਚਨ ਗੁਰਬਾਣੀ ਨੇ ਸਾਡੇ ਲਈ ਅੰਕਿਤ ਕੀਤੇ ਨੇ ਭਾਈ, ਕੇਵਲ ਬਨਾਰਸ ਵਾਸੀਆਂ ਦੇ ਵਾਸਤੇ ਨਹੀਂ। ਜੇ ਗੁਰ ਕੀ ਬਾਣੀ ਵਿੱਚ ਚਿੱਤ ਨਹੀਂ ਲੱਗਾ ਤੇ ਹੋਰ ਆਲੇ ਦੁਆਲੇ ਪਏ ਭਰਮਦੇ ਹਾਂ, ਪਏ ਭਟਕਦੇ ਹਾਂ, ਤੇ ਫੇਰ ਸਮਝ ਲੈਣਾ ਇਹ ਬਚਨ ਸਤਿਗੁਰਾਂ ਦੀ ਬਾਣੀ ਸਾਡੇ ਲਈ ਪੁਕਾਰ ਰਹੀ ਹੈ। ਸੋ ਸਤਿਗੁਰ ਦੀਨ ਦਿਆਲ ਬਖਸ਼ਿਸ਼ ਕਰਕੇ ਇਸ ਪਾਵਨ ਪੰਕਤੀ ਦੇ ਵਿੱਚ ਫਰਮਾਉਂਦੇ ਨੇ, ਭਗਤ ਕਬੀਰ ਜੀ ਨੇ ਇੱਕ ਬੜਾ ਵੱਡਾ ਸੰਸਾ ਭਰਮ ਨੂੰ ਤੋੜਿਆ। ਜੋ ਤਨ ਕਾਸੀ ਤਜਹਿ ਕਬੀਰਾ ਰਮਈਐ ਕਹਾ ਨਿਹੋਰਾ। ਪਹਿਲਾਂ ਬੇਨਤੀ ਕੀਤੀ, ਪੂਰੇ ਸ਼ਬਦ ਦਾ ਸੈਂਟਰਲ ਆਈਡੀਆ ਹੈ, ਰਹਾਉ ਦੀ ਪੰਕਤੀ ਹੈ, ਕਿਉਂਕਿ ਬ੍ਰਾਹਮਣ ਨੇ ਇੱਕ ਭੁਲੇਖਾ ਪਾ ਦਿੱਤਾ ਸੀ ਕਿ ਕਾਸ਼ੀ ਦੀ ਧਰਤੀ ਤੇ ਆਪਣਾ ਸਭ ਕੁਝ ਬ੍ਰਾਹਮਣ ਨੂੰ ਦਾਨ ਦੇ ਕੇ ਜੇ ਕੋਈ ਸਰੀਰ ਛੱਡ ਜਾਵੇ, ਜੇ ਮੌਤ ਹੋ ਜਾਵੇ, ਤੇ ਸਮਝ ਲੈਣਾ ਕਿ ਉਹ ਸਿੱਧਾ ਸਵਰਗਾਂ ਨੂੰ ਜਾਏਗਾ, ਤੇ ਜੇ ਕੋਈ ਕਾਸ਼ੀ ਦੇ ਨਾਲ ਹੀ ਉੱਤਰ ਪ੍ਰਦੇਸ਼ ਦੇ ਵਿੱਚ ਇੱਕ ਜਗ੍ਹਾ ਹੈ ਜਿਸ ਦਾ ਸ਼ਹਿਰ ਦਾ ਨਾਂ ਇੱਥੇ ਵੀ ਆਇਆ ਮਗਹਰ, ਬ੍ਰਾਹਮਣ ਨੇ ਭੁਲੇਖਾ ਪਾਇਆ ਸੀ ਕਿ ਦੇਵਤਿਆਂ ਦੀ ਸਰਾਪੀ ਹੋਈ ਧਰਤੀ, ਤੇ ਜੇ ਕਿਤੇ ਮਗਹਰ ਦੀ ਧਰਤੀ ਤੇ ਕੋਈ ਬੰਦਾ ਚੜ੍ਹਾਈ ਕਰ ਜਾਵੇ ਤੇ ਉਹ ਨਰਕਾਂ ਨੂੰ ਜਾਏਗਾ। ਤੇ ਭਗਤ ਜੀ ਫਰਮਾਉਂਦੇ ਨੇ ਜੇ ਕਾਸ਼ੀ ਦੇ ਵਿੱਚ ਰਹੇ ਹਾਂ ਸਿੱਧਾ ਸਵਰਗ ਪ੍ਰਾਪਤ ਹੁੰਦੇ ਨੇ, ਤੇ ਕਹਿੰਦੇ ਫਿਰ ਨਾਮ ਜਪਣ ਦੀ ਕੀ ਲੋੜ ਸੀ, ਪਰਮੇਸ਼ਵਰ ਦੀ ਬੰਦਗੀ ਦੀ ਕੀ ਲੋੜ ਸੀ, ਕਿਉਂਕਿ ਬੰਦਗੀ ਕੀਤੀਆਂ ਹੀ ਮਨੁੱਖ ਦਾ ਭਲਾ ਹੋਣਾ ਨਾ। ਬੰਦੇ ਬੰਦਗੀ ਇੱਕ ਤਿਆਰ, ਸ਼ੇਖ ਫਰੀਦ ਹੈ खैर दी जा बंदगी ते जे बंदगी तो बिना काशी विच ब्राह्मण दे कहे अनुसार जे मौत हुंदी है स्वर्ग संभव ने कहंदे फिर रब दी करनी की होई रमैये कहा नेहोरा रमैया रमया होया जिहड़ा राम लफज है ना जिस राम नू गुरु का सिख मनदा वो राम केड़ा जिहड़ा रमया होया घट घट में हरजू बसे संतन कयो पुकार। सो भगत जी इस तरह मनुखता नू हौका दे के समझाउणा करदे ने
रहाओ कहत कबीर सुन हो रे लोई परम ना भूलो कोई।
कहत कबीर सुन हो रे लोई इतिहासकारा ने कई थावां ते ए भी जिक्र कीता है कि भगत कबीर जी की जिहड़ी पत्नी है ना उस दा नाम ही लोई है। ते बाणी पढ़दियां कई वेरा ध्यान किथे चला जांदा है कि शायद भगत कबीर जी अपनी पत्नी नूं संबोधन करके गल कह रहे ने। नहीं प्यारे हो व्याकरण दे अनुसार वेखो ए पंक्ति पढ़ो कहत कबीर सुनो रे रे जेड़ा है ए पुल्लिंग लफज है इहदा जेंडर वेखो ना पुल्लिंग पुरुष प्रधान जे इत्थे री लफज आउंदा रारे नूं बिहारी ते फिर ये स्त्रीलिंग होना सी। इत्थे संबोधन किनू कर रहे ने भगत जी संसारक जीवां नूं दुनिया नूं कहत कबीर सुनो रे लोई हे संसार दे जगत जीवो परमेश्वर दे पैदा कीते हुए मनुखो परम ना भूलो कोई किसे परम भुलेखे विच पैण दी लोड़ नहीं। गुरु क्या सिखा इस पंक्ति नूं थोड़ा जिहा होर गौ नाल विचारन वास्ते आओ गुरु रामदास जी दे बख्शिश रूपी सरोवर दे विच डूंगी चुभी लाउण दा यतन करिए। गुरु क्या सिखा पंज सस्से अपने जीवन दे विच धारण कर ली बड़े काम आउणगे इस पंक्ति दे अर्थ छेती समझ आउणगे। कहत कबीर सुनो रे लोई पंज सस्से पहला सस्सा आम तौर ते संसार दे विच विचरदे आ संगतां वल्लों एक सवाल हुंदा जी सारी जिंदगी हो गई बाणी पढ़दे आ पर मन नहीं टिकदा गुरु क्या सिखा पंज सस्से पले बलनी। पहला सस्सा सुर गुरु के कीर्तनी है जदों कीर्तन आरंभ करदे ने ना पहला अपने साज सुर करदे ने एक मिनट डेढ़ मिनट दो मिनट ला के पहला साज सुर करदे ने क्योंकि भले कीर्तनिया नूं ए गल भली भांत पता है कि जे सार आप साज जेड़े ने आपस विच सुर ना होए कीर्तन करन वाले दा आनंद भी नहीं बनेगा ते कीर्तन सुनन वाले दा आनंद भी नहीं बनेगा। सो गुरु क्या सिखा पहले अपने मन नूं गुरु दी बाणी विच सुर कर। पंज बाणियां आरंभ करन तो पहला जपजी साहब पढ़न तो पहला जां सहज पाठ करन तो पहला चंद क मिंट नेत्र बंद करके वाहिगुरु गुरमंत्र दा जाप कर। जदों तेरा मन सुर हो जावे फेर नितनेम करी तू आप आखेंगा जेड़ा आनंद अज बनया अज तक पहले कदे नहीं सी बनया। अपने मन नू गुरु दे आशे अनुसार सुर करना। ते दूजा सस्सा है सुरत जदों मन सुर हो गया ना ते बाणी पढ़न विच सुरत भी टिकेगी। जेड़ा ये मन का रौला ना जी कि बाणी तो पढ़ते हैं गुरु घर आने पर मन टिकता नहीं क्योंकि असी मन नूं सुर नहीं कीता। जिस दिन मन सुर करन दी जाच आ गई गुरु रामदास आप कृपा करके तेरी सुरत नूं भी प्रभु दे चरणा विच टिका देणगे। ते तीजा सस्सा सुरत तो बाद है सीरत। जदों सुरत टिक गई सीरत भी गुरु वर्गी हो जाएगी। गुरु की सीरत कैसी है गुरु ग्रंथ साहब को पुछो। ते पिता जी फरमाउंदे ने गुरु की सीरत गुरु का सुभाग ही है ਸਤਿਗੁਰ ਸਭਨਾ ਦਾ ਭਲਾ ਮਨਾਏਂਦਾ, ਤਿਸ ਦਾ ਬੁਰਾ ਕਿਉਂ ਹੋਏ? ਜਿਹੜਾ ਆਪ ਸਤਿਗੁਰੂ ਸਭਨਾ ਦਾ ਭਲਾ ਮਨਾਉਂਦਾ ਨਾ, ਜਿਸ ਦਿਨ ਸਿੱਖ ਦੀ ਸੀਰਤ ਵੀ ਗੁਰੂ ਵਰਗੀ ਹੋ ਗਈ ਨਾ, ਉਹ ਵੀ ਕਿਸੇ ਦਾ ਮਾੜਾ ਨਹੀਂ ਮੰਗੇਗਾ। ਇਸੇ ਲਈ ਸੀਰਤ ਨੂੰ ਗੁਰੂ ਵਰਗਾ ਬਣਾਉਣ ਲਈ ਗੁਰੂ ਕਾ ਸਿੱਖ ਨੇਤਾ ਪ੍ਰਤੀ ਦੀ ਅਰਦਾਸ ਵਿੱਚ ਬਚਨ ਕਰਦਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਕਾ ਭਲਾ। ਇਹ ਸੀਰਤ ਗੁਰੂ ਵਰਗੀ ਬਣ ਜਾਏਗੀ। ਤੇ ਚੌਥਾ ਸੱਸਾ ਸਮੇਂ ਦੇ ਵਿੱਚ ਰਹਿ ਕੇ, ਵੈਸੇ ਤਾਂ ਟੌਪਿਕ ਬੜਾ ਲੰਮੇ ਰਹਿ, ਚੌਥਾ ਸੱਸਾ ਜੇ ਸੂਰਤ, ਜਦੋਂ ਸੀਰਤ ਗੁਰੂ ਵਾਲੀ ਬਣੇਗੀ, ਇਹ ਸੂਰਤ ਵੀ ਗੁਰੂ ਵਰਗੀ ਹੋ ਜਾਏਗੀ। ਆ ਜਿਹੜੇ ਟੋਪੀਆਂ ਪਾਈ ਫਿਰਦੇ ਨੇ, ਜਿਹੜੇ ਰੋਮਾਂ ਦਾ ਘਾਣ ਕਰਦੇ ਨੇ, ਜਾਂ ਹੋਰ ਕਈ ਪ੍ਰਕਾਰ ਦੇ ਵਿਸ਼ੇ ਵਿਕਾਰਾਂ 'ਚ ਖਚਤ ਨੇ, ਹੱਥ ਜੋੜ ਬੇਨਤੀ ਕਰਾਂ, ਜੇ ਅੰਦਰ ਸੀਰਤ ਗੁਰੂ ਰਾਮਦਾਸ ਵਰਗੀ ਹੈ ਨਾ, ਤੇ ਸੂਰਤ ਵੀ ਗੁਰੂ ਰਾਮਦਾਸ ਵਰਗੀ ਹੋਏਗੀ। ਜਿਹੜੇ ਕਹਿੰਦੇ ਨੇ ਅਸੀਂ ਮਨ ਕਰਕੇ ਸਿੱਖ ਹਾਂ, ਭਾਵੇਂ ਅਸੀਂ ਸੂਰਤ ਕਰਕੇ ਸਿੱਖ ਨਹੀਂ, ਭਾਈ ਝੂਠ ਬੋਲਦੇ ਨੇ। ਮਨ ਵਿੱਚ ਸਿੱਖੀ ਟਿੱਕੀ ਹੁੰਦੀ ਤੇ ਚਿਹਰਿਆਂ ਵਿੱਚੋਂ ਸਿੱਖੀ ਆਪ ਪ੍ਰਗਟ ਹੋਣੀ ਸੀ। ਤੇ ਸੱਚ ਕਹਿੰਦੇ ਹਾਂ, ਜੇ ਕੇਵਲ ਸੂਰਤ ਸਿੱਖ ਵਾਲੀ ਏ, ਜੇ ਅੰਦਰ ਸੀਰਤ ਗੁਰੂ ਵਾਲੀ ਨਹੀਂ ਨਾ ਬਣੀ, ਤਾਂ ਵੀ ਭੇਖ ਬਣ ਜਾਏਗਾ। ਪਹਿਲਾ ਸੱਸਾ ਸੁਰ, ਦੂਜਾ ਸੱਸਾ ਸੁਰਤ, ਤੀਜਾ ਸੱਸਾ ਸੀਰਤ, ਚੌਥਾ ਸੱਸਾ ਸੂਰਤ, ਤੇ ਪੰਜਵਾਂ ਸੱਸਾ। ਜਿਸ ਦਿਨ ਇਹ ਚਾਰ ਸੱਸੇ ਹਿਰਦੇ ਵਿੱਚ ਟਿਕ ਗਏ ਨਾ, ਫਿਰ ਪੰਜਵਾਂ ਸੱਸਾ ਸੀਸ ਦੇਣ ਦਾ ਚਾਅ ਆਪਣੇ ਆਪ ਅੰਦਰ ਪ੍ਰਗਟ ਹੋਏਗਾ। ਅੱਜ ਗੱਲਾਂ ਨਾਲ ਕਈ ਕਹਿ ਦਿੰਦੇ ਨੇ, ਲੋੜ ਪਈ ਤੇ ਪੰਥ ਵਾਸਤੇ ਸੀਸ ਵਾਰ ਦੇਵਾਂਗੇ। ਜਿਨ੍ਹਾਂ ਨੇ ਗੁਰੂ ਚਰਨਾਂ ਵਿੱਚ ਸੀਸ ਨਿਵਾਉਣਾ ਨਹੀਂ ਨਾ ਸਿੱਖਿਆ, ਜਿਨ੍ਹਾਂ ਨੇ ਗੁਰੂ ਦੀ ਮਤ ਨੂੰ ਅਜੇ ਧਾਰਨ ਨਹੀਂ ਕੀਤਾ, ਐਵੇਂ ਝੂਠੇ ਦਮਗਜੇ ਨਾ ਮਾਰੋ ਭਾਈ, ਝੂਠੇ ਦਾਅਵੇ ਨਾ ਕਰੋ। ਜਿਸ ਦਿਨ ਸੀਰਤ ਵੀ ਗੁਰੂ ਵਰਗੀ ਹੋਏਗੀ, ਸੂਰਤ ਵਰਗੀ ਵੀ ਗੁਰੂ ਵਰਗੀ ਹੋਏਗੀ ਨਾ, ਉਸ ਦਿਨ ਇਹ ਸੀਸ ਭੇਟ ਦੇਣ ਦਾ ਚਾਅ ਚੜੇਗਾ। ਪੜ੍ਹਦੇ ਹੋ ਨਾ, ਸਤਿਗੁਰ ਆਗਾ ਸੀਸ ਭੇਟ ਦਿਓ ਜੇ ਸਤਿਗੁਰ ਸਾਚੇ ਭਾਵੇ। ਇਹ ਸਤਿਗੁਰੂ ਨੂੰ ਜਦੋਂ ਭਾਵੇਗਾ, ਤੇ ਜਦੋਂ ਗੁਰੂ ਨੂੰ ਭਾਵੇਗਾ, ਤੇ ਖੇਡ ਆਪੇ ਬਣ ਜਾਵੇਗੀ।
ਕਿਆ ਕਾਸੀ ਕਿਆ ਉਖਰ ਮਗਹਰ ਰਾਮ ਹਿਰਦੈ ਜੋ ਹੋਈ।
ਜੇ ਹਿਰਦੇ ਵਿੱਚ ਪਰਮੇਸ਼ਵਰ ਵਸਿਆ ਨਾ, ਤੇ ਭਗਤ ਜੀ ਫਰਮਾਉਂਦੇ ਨੇ ਫੇਰ ਕੀ ਕਾਸੀ ਤੇ ਕੀ ਮਗਹਰ ਦੀ ਧਰਤੀ, ਹਰ ਥਾਂ ਤੇ ਇੱਕੋ ਜੀ ਕਲਾ ਵਰਤ ਰਹੀ ਹੈ। ਖੇਡ ਤਾਂ ਪਰਮੇਸ਼ਵਰ ਦੇ ਨਾਮ ਦੀ ਹੈ, ਫਿਰ ਕੀ ਧਰਤੀ ਕਿਹੜੀ? ਫਿਰ ਉਹ ਧਰਤੀ ਸਾਰੀ ਧੰਨ ਹੈ। ਜਿੱਥੇ ਬੈਸਨ ਸਾਧ ਜਨ ਸੋ ਥਾਨ ਸੋ ਹੁੰਦਾ, ਉਹ ਸਾਰੀ ਧਰਤੀ ਧੰਨ ਹੈ। ਫੇਰ ਕੇਵਲ ਇਸ ਖਿੰਡਾਵ ਵਿੱਚ ਨਹੀਂ ਪੈਣਾ ਕਿ ਫਲਾਣਾ ਸ਼ਹਿਰ, ਫਲਾਣੀ ਧਰਤੀ ਜਿਹੜੀ ਹੈ ਉੱਤਮ ਹੈ ਤੇ ਫਲਾਣੀ ਧਰਤੀ ਮਾੜੀ ਹੈ। ਇਹ ਸਾਰੀ ਸ੍ਰਿਸ਼ਟੀ ਪਰਮਾਤਮਾ ਦੇ ਹੁਕਮ ਦੇ ਵਿੱਚ ਵਸੀ ਹੋਈ ਏ।
ਰਾਗ ਮਾਰੂ ਮਹੱਲਾ ਪਹਿਲਾ ਘਰ ਪਹਿਲਾ ਜੋ ਪਦੇ।
ਇਸ ਪਾਵਨ ਲੜੀਵਾਰ ਸ਼ਬਦ ਦੀ ਵਿਚਾਰ ਜੋ ਮਾਰੂ ਰਾਗ ਦੇ ਵਿੱਚ ਆਦਿ ਗੁਰੂ ਆਪ ਆਪੇ ਪਰਮੇਸ਼ਰ ਗੁਰੂ ਨਾਨਕ ਸਾਹਿਬ ਦੀ ਮੁਬਾਰਕ ਰਸਨਾ ਤੋਂ ਪ੍ਰਗਟ ਹੋਈ ਹੈ। ਰਾਗ ਮਾਰੂ ਮਹੱਲਾ ਪਹਿਲਾ, ਤੇ ਮਾਰੂ ਰਾਗ ਦੇ ਪਹਿਲੇ ਘਰ ਦੇ ਵਿੱਚ ਸਤਿਗੁਰਾਂ ਨੇ ਇਹ ਜੋ ਚੌਪਦੇ ਉਚਾਰਨ ਕੀਤੇ ਨੇ,
ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰ ਪ੍ਰਸਾਦ।
ਉਹ ਪਰਮੇਸ਼ਵਰ ਇੱਕ ਹੈ ਜਿਸ ਦੀ ਕਾਰ ਸਾਰੇ ਜਗਤ ਦੇ ਉੱਪਰ ਇੱਕ ਸਾਰ ਹੋ ਕੇ ਵਰਤ ਰਹੀ ਹੈ। ਉਸ ਸੋਹਣੇ ਰੱਬ ਦਾ ਨਾਮ ਸਤ ਹੈ, ਜੋ ਕਰਤਾ ਹੈ, ਪੁਰਖ ਹੈ, ਇਹ ਸ੍ਰਿਸ਼ਟੀ ਦਾ ਕਰਨਹਾਰ ਹੈ, ਸਾਜਣਹਾਰ ਹੈ। ਉਹ ਆਪ ਨਿਰਭਉ ਨਿਰਵੈਰ ਹੈ, ਕਿਸੇ ਨਾਲ ਵੈਰ ਨਹੀਂ ਰੱਖਦਾ, ਕਿਸੇ ਨਾਲ ਕੋਈ ਘੱਟ ਵੱਧ ਨਹੀਂ ਕਰਦਾ, ਸਾਰੀ ਪ੍ਰਜਾ ਨੂੰ ਇੱਕੋ ਜਿਹਾ ਪ੍ਰੇਮ ਕਰਨ ਵਾਲਾ ਹੈ, ਕਾਲ ਤੋਂ ਰਹਿਤ ਹੈ, ਅਕਾਲ ਮੂਰਤ, ਉਹ ਕਾਲ ਦੇ ਵਸ ਨਹੀਂ, ਉਹ ਆਪ ਜੂਨਾ ਤੋਂ ਰਹਿਤ ਹੈ, ਅਜੂਨੀ ਹੈ, ਸਹਿਭੰਗ, ਜਿਹੜਾ ਸਵਯਮ ਤੋਂ ਪੈਦਾ ਹੋਇਆ, ਨਾ ਤਾਤਾ ਹੈ, ਨਾ ਮਾਤਾ ਹੈ, ਨਾ ਜਾਤਾ ਹੈ, ਨਾ ਪਾਤਾ ਹੈ, ਸਵਯਮ ਤੋਂ ਪੈਦਾ ਹੋਇਆ, ਸਹਿਭੰਗ, ਗੁਰਪ੍ਰਸਾਦ, ਉਹਦੀ ਪ੍ਰਾਪਤੀ ਗੁਰੂ ਦੀ ਕਿਰਪਾ ਦੇ ਨਾਲ ਹੀ ਸੰਭਵ ਹੈ।
ਸਲੋਕ ਸਾਜਨ ਤੇਰੇ ਚਰਨ ਕੀ ਹੋਏ ਰਹਾ ਸਦ ਧੂਰ।
ਇਸ ਪਾਵਨ ਸ਼ਬਦ ਦੀਆਂ ਪਹਿਲੀਆਂ ਦੋ ਪੰਕਤੀਆਂ ਸਲੋਕ ਦੇ ਰੂਪ ਵਿੱਚ ਮੇਰੇ ਸਤਿਗੁਰੂ ਪਿਤਾ ਜੀ ਬਖਸ਼ਿਸ਼ ਕਰਕੇ ਸਮਝਾਉਂਦੇ ਨੇ। ਸਾਜਨ ਹੇ ਪ੍ਰੀਤਮ ਪਿਆਰੇ, ਹੇ ਮੇਰੇ ਸੋਹਣੇ ਰੱਬ ਜੀ, ਮੇਰੇ ਵਾਹਿਗੁਰੂ ਪਰਮੇਸ਼ਰ ਜੀ, ਹੇ ਮੇਰੇ ਚੰਗਿਆ, ਚੰਗਿਆ ਤੋਂ ਚੰਗਿਆ, ਸੋਹਣਿਆ, ਸੋਹਣੇ ਤੋਂ ਸੋਹਣਿਆ, ਮਿੱਠਿਆ, ਮਿੱਠੇ ਤੋਂ ਮਿੱਠਿਆ, ਤੇਰੇ ਚਰਨ ਕੀ ਹੋਏ ਰਹਾਂ ਸਦ ਧੂੜ, ਤੇਰੇ ਚਰਨਾਂ ਦੀ ਧੂੜ ਬਣ ਕੇ। ਅੰਮ੍ਰਿਤਸਰ ਸਾਹਿਬ ਦੀ ਸ਼ਹਿਰ ਦੀ ਸਾਰੀ ਧਰਤੀ, ਬਾਜ਼ਾਰ ਦੇ ਵਿੱਚ ਲੰਘਦਿਆਂ ਤੁਸੀਂ ਕਦੀ ਸੜਕਾਂ ਦੀ ਮਿੱਟੀ ਮੱਥੇ ਤੇ ਨਹੀਂ ਲਾਓਗੇ। ਕਿਉਂ? ਉਹ ਧੂੜ ਹੈ, ਮਿੱਟੀ ਹੈ। ਪਰ ਜਦੋਂ ਦਰਬਾਰ ਸਾਹਿਬ ਦੇ ਪ੍ਰਮਾਈਸਿਸ ਆ ਜਾਂਦੇ ਹੋ ਤੇ ਕਈ ਵਾਰੀ ਜੋੜਿਆਂ ਦੀ, ਸੰਗਤਾਂ ਦੇ ਜੋੜਿਆਂ ਦੀ ਪਵਿੱਤਰ ਧੂੜ ਮਸਤਕ ਤੇ ਲਾਉਂਦੇ ਹੋ। ਭਾਵਨਾ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂੜ। ਇੱਕ ਪ੍ਰੇਮ ਵਾਲਾ ਗੁਰਸਿੱਖ ਗੁਰੂ ਘਰ ਦੀ ਚਰਨ ਧੂੜ ਮਸਤਕ ਤੇ ਲਾ ਰਿਹਾ ਤੇ ਮੇਰੇ ਵਰਗਾ ਕੋਈ ਅਣਭੋਲ ਮਨੁੱਖ, ਕੱਟਰ, ਕਈ ਵਾਰਾਂ ਬੇਨਤੀ ਕੀਤੀ ਕਦੇ ਕੱਟਰ ਨਾ ਬਣਿਓ। ਕੱਟਰ ਭਾਵੇਂ ਹਿੰਦੂ ਹੈ, ਭਾਵੇਂ ਸਿੱਖ ਹੈ, ਭਾਵੇਂ ਮੁਸਲਮਾਨ ਹੈ, ਕੱਟਰ ਹਮੇਸ਼ਾ ਕੱਟਰ ਦਾ ਕੰਮ ਕਰੇਗਾ, ਕਦੇ ਕਿਸੇ ਨੂੰ ਜੋੜੇਗਾ ਨਹੀਂ। ਗੁਰੂ ਕਾ ਸਿੱਖ ਚਰਨ ਧੂੜੀ ਮਸਤਕ ਤੇ ਲਾ ਰਿਹਾ ਤੇ ਮੇਰੇ ਵਰਗੇ ਇੱਕ ਅਲਪਗ ਜੀਵ ਨੇ, ਕੱਟਰ ਬੰਦੇ ਨੇ ਮੇਣਾ ਮਾਰ ਦਿੱਤਾ, ਉਹ ਕੀ ਮਿੱਟੀ ਮੱਥੇ ਤੇ ਲਾ ਰਹੇ? ਹੱਸ ਕੇ ਕਹਿਣ ਲੱਗਾ, ਮਿੱਤਰਾ ਤੂੰ ਕਹਿੰਦਾ ਮਿੱਟੀ ਏ ਤੇ ਮਿੱਟੀ ਹੋਣੀ ਏ, ਪਰ ਮੈਂ ਤੈਨੂੰ ਦੱਸਾਂ ਮੈਂ ਕਿਉਂ ਮੱਥੇ ਤੇ ਲਾ ਰਿਹਾ। ਪੁਰਾਤਨ ਸਮਿਆਂ ਤੁਹਾਨੂੰ ਪਤਾ ਘਰ ਮਿੱਟੀ ਦੇ ਹੋਇਆ ਕਰਦੇ ਸਨ। ਕਹਿਣ ਲੱਗਾ, ਮੇਰੀ ਕਿਸਮਤ ਰੂਪੀ ਜਿਹੜਾ ਮੇਰਾ ਘਰ ਹੈ ਨਾ, ਥਾਂ ਥਾਂ ਤੋਂ ਟੁੱਟੀ ਭੱਜੀ ਹੋਈ ਏ। ਮੈਂ ਗੁਰੂ ਨਾਨਕ ਦੇ ਘਰ ਦੀ ਮਿੱਟੀ ਨੂੰ, ਖਾਕ ਨੂੰ ਮਸਤਕ ਤੇ ਲਾ ਕੇ ਆਪਣੀ ਟੁੱਟੀ ਹੋਈ ਕਿਸਮਤ ਨੂੰ ਰਿਪੇਅਰ ਕਰ ਰਿਹਾ, ਜੋੜ ਰਿਹਾ। ਗੁਰੂ ਘਰ ਦੀ ਚਰਨ ਧੂੜੀ ਇਹ ਵੀ ਮੁਬਾਰਕ ਹੈ ਤੇ ਜਿਹੜੇ ਬਖਸ਼ੇ ਹੋਏ ਨੇ ਨਾ, ਉਹ ਇਹ ਪੁਕਾਰ ਕਰਦੇ ਨੇ। ਅਸਲ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਸਾਨੂੰ ਪੁਕਾਰ ਕਰਨ ਦਾ ਚੱਜ ਦਰਸਾਇਆ, ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ। ਤੇਰੇ ਸ਼ਬਦ ਨੂੰ ਹਿਰਦੇ ਵਿੱਚ ਵਸਾ ਕੇ ਸਦਾ ਉਹ ਜੀਵਨ, ਕਿਉਂਕਿ ਧੂੜ ਜਿਹੜੀ ਏ ਇਹ ਪੈਰਾਂ ਦੇ ਹੇਠਾਂ ਤੇ ਧੂੜ ਜਿਹੜੀ ਏ ਇਸ ਨੂੰ ਮਾਲਕ ਨੇ ਬੜਾ ਮਾਣ ਬਖਸ਼ਿਆ, ਕਿਉਂਕਿ ਮਨ ਕਰਕੇ ਧੂੜ ਹੋ ਜਾਈਏ, ਅਸੀਂ ਮਨ ਕਰਕੇ ਹਵਾਵਾਂ 'ਚ ਪਏ ਉੱਡਦੇ ਹਾਂ, ਪਰ ਸਤਿਗੁਰ ਕਿਰਪਾ ਕਰਨ ਕਿਤੇ ਸਾਨੂੰ ਇਹ ਧੂੜ ਬਣਨ ਦੀ ਜਾਚ ਆ ਜਾਵੇ।
ਨਾਨਕ ਸਰਨ ਤੁਹਾਰੀਆ ਵੇਖੋ ਸਦਾ ਹਜ਼ੂਰ।
ਹੇ ਨਾਨਕ, ਪਰਮੇਸ਼ਵਰ ਦੀ ਸ਼ਰਨ ਵਿੱਚ ਆ ਕੇ ਸਦਾ ਤੈਨੂੰ ਆਪਣੇ ਅੰਗ ਸੰਗ ਜਾਣਾ, ਵੇਖੋ ਸਦਾ ਹਜ਼ੂਰ। ਰੱਬ ਦਾ ਸੁਭਾਅ ਜੇ ਸਦਾ ਅੰਗ ਸੰਗੇ ਅਪੰਗੰਗ ਵੀ ਬੂਤੇ, ਪਰ ਇਹ ਕਿਰਪਾ ਕਿਹਨਾਂ ਤੇ ਵਰਤੇਗੀ? ਅਸੀਂ ਗੁਰੂ ਦੇ ਲਈ ਅੰਗਰੇਜ਼ੀ ਵਿੱਚ ਇੱਕ ਲਫ਼ਜ਼ ਵਰਤਦੇ ਹਾਂ, ਟੀਚਰ। ਜਿਸ ਦਿਨ ਟੀਚਰ ਇਮਾਨਦਾਰ ਹੋ ਜਾਏਗਾ ਨਾ, ਜਿਵੇਂ ਸਾਡਾ ਗੁਰੂ ਇਮਾਨਦਾਰ ਹੈ, ਅੱਜ ਜਿਹੜੇ ਦੁਨਿਆਵੀ ਟੀਚਰ ਬਣੇ ਨੇ, ਮੈਂ ਹੱਥ ਜੋੜ ਬੇਨਤੀ ਕਰਾਂ ਸਭ ਦਾ ਸਤਿਕਾਰ ਕਰਦਿਆਂ ਹੋਇਆਂ, ਇਹ ਕਿਰਪਾ ਕਦੋਂ ਵਰਤੇਗੀ? ਜਦੋਂ ਟੀਚਰ ਚੀਟਰ ਨਾ ਹੋਵੇ। ਟੀਚਰ ਦੇ ਤੇ ਚੀਟਰ ਦੇ ਸਪੈਲਿੰਗ ਸੇਮ ਨੇ, ਸਿਰਫ ਅੱਗੇ ਪਿੱਛੇ ਲੱਗੇ ਨੇ। ਟੀਚਰ ਚੀਟਰ ਨਾ ਹੋਵੇ, ਧੋਖਾ ਕਰਨ ਵਾਲਾ ਨਾ ਹੋਵੇ, ਦਗਾਬਾਜ਼ ਨਾ ਹੋਵੇ ਤੇ ਵਿਦਿਆਰਥੀ ਵਿਦਿਆ ਦੀ ਅਰਥੀ ਕੱਢਣ ਵਾਲਾ ਨਾ ਹੋਵੇ। ਵਿਦਿਆਰਥੀ ਵੀ ਗੁਰੂ ਦੇ ਪ੍ਰਤੀ, ਬਚਨਾਂ ਦੇ ਪ੍ਰਤੀ ਇਮਾਨਦਾਰ ਹੋਵੇ। ਅੱਜ ਕਈ ਵਿਦਿਆਰਥੀ ਨਾ ਵਿਦਿਆ ਦੀ ਅਰਥੀ ਕੱਢ ਰਹੇ ਨੇ, ਮਾਫ਼ ਕਰਨਾ, ਕੌੜੀ ਸੱਚਾਈ, ਗੁਰੂ ਤੋਂ ਬੇਮੁੱਖ ਹੋਏ, ਹੋਰ ਕਈ ਪ੍ਰਕਾਰ ਦੇ ਦਾਅਵਾ ਕਰ ਰਹੇ ਨੇ। ਤਿਨਕਾ ਦਰਸ਼ਨ ਮਤ ਕਰੋ, ਮਤ ਕਰੋ, ਮਤ ਕਰੋ ਜਿਹੜਾ ਤੁਹਾਨੂੰ ਗੁਰੂ ਤੋਂ ਬੇਮੁੱਖ ਕਰੇ, ਕਿਉਂਕਿ ਗੁਰੂ ਸਾਡਾ ਸੱਚਾ ਗੁਰੂ ਹੈ, ਟੀਚਰ ਹੈ, ਚੀਟਰ ਨਹੀਂ। ਕਈ ਚੀਟਰ ਵੀ ਆਪਣੀਆਂ ਹੱਟੀਆਂ ਖੋਲ ਕੇ ਬੈਠੇ ਨੇ, ਭਾਈ ਉਹਨਾਂ ਤੋਂ ਬਚਿਓ, ਤੇ ਵਿਦਿਆ ਨੂੰ ਹਿਰਦੈ ਧਾਰਨ ਕਰਿਓ ਤਾਂ ਜੇ ਸਾਡਾ ਭਲਾ ਹੋ ਸਕੇ। ਬਹੁਤ ਸ਼ੁਕਰ ਗੁਜ਼ਾਰ, ਇਹ ਪੰਕਤੀ ਪੜ੍ਹ ਕੇ ਫਿਰ ਫਤਿਹ ਬੁਲਾ ਦੇਣੀ ਹੈ, ਸਮਾਂ ਹੋ ਗਿਆ। ਬਹੁਤ ਸ਼ੁਕਰ ਗੁਜ਼ਾਰ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ, ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ, ਜਿਨ੍ਹਾਂ ਨੇ ਤਰਸ ਕੀਤਾ ਆਪਣੀ ਮੁਬਾਰਕ ਗੋਦ ਦੇ ਵਿੱਚ ਬਿਠਾ ਕੇ ਆਪਣੇ ਬਚਨਾਂ ਦੀ ਸੇਵਾ ਲਈ ਹੈ। ਬਹੁਤ ਸ਼ੁਕਰ ਗੁਜ਼ਾਰ ਸਮੁੱਚੇ ਪੰਥ ਦੇ, ਜਿਨ੍ਹਾਂ ਨੇ ਬੜੇ ਪਿਆਰ ਨਾਲ ਸਰਵਣ ਕੀਤਾ, ਵਿਚਾਰ ਕਰਦੇ ਹਾਂ, ਬਾਣੀ ਪੜ੍ਹਦੇ ਹਾਂ, ਜਾਣੇ ਅਣਜਾਣੇ ਵਿੱਚ ਹੋਈਆਂ ਬੇਅੰਤ ਭੁੱਲਾਂ ਖਿਮਾ ਕਰ ਦੇਣੀਆਂ। ਆਓ ਇਹ ਪੰਕਤੀ ਪੜ੍ਹ ਕੇ ਫਤਿਹ ਬੁਲਾਉਂਦੇ ਹਾਂ ਜੀ।
ਸਾਜਨ ਤੇਰੇ ਚਰਨ ਕੀ ਹੋਏ ਰਹਾਂ ਸਦ ਧੂਰ, ਨਾਨਕ ਸਰਣ ਤੁਹਾਰੀਆ ਪੇਖੋ ਸਦਾ ਹਜੂਰ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।